ਕਈ ਐਸੇ ਬੀਜ ਨੇ ਜਿਨ੍ਹਾਂ ਨੂੰ ਕਈ ਕਈ ਸਾਲ ਲੱਗ ਜਾਂਦੇ ਨੇ ਫਲ ਦੇਣ ਲਈ, ਭਾਵੇਂ ਕੋਈ 2 ਮਹੀਨੇ ਬਾਅਦ ਫਲ ਦੇਵੇ, ਭਾਵਾਂ ਕੋਈ ਸਾਲ ਬਾਅਦ ਫਲ ਦੇਵੇ, ਭਾਵੇਂ ਕੋਈ ਸਦੀ ਬਾਅਦ ਫਲ ਦੇਵੇ, ਪਰ ਜਿਸ ਦਿਨ ਵੀ ਰੁੱਖ ਵਿੱਚੋਂ ਫਲ ਨਿਕਲੇਗਾ, ਉਸ ਫਲ ਦੇ ਪੱਕਣ ਤੋਂ ਬਾਅਦ ਜਿਸ ਬੀਜ ਨੂੰ ਅਸੀਂ ਦੇਖਾਂਗੇ, ਉਹ ਬੀਜ ਉਸਾ ਹੀ ਹੋਵੇਗਾ, ਵੈਸਾ ਹੀ ਹੋਵੇਗਾ ਕਿ ਜੈਸਾ ਬੀਜ ਪਹਿਲਾਂ ਧਰਤੀ ਵਿੱਚ ਕਈ ਸਾਲ ਪਹਿਲਾਂ ਬੋਇਆ ਗਿਆ ਹੈ। ਸਾਲਾਂ ਦੇ ਵਿਕਾਸ ਤੋਂ ਬਾਅਦ ਬੀਜ ਜਿਹੜਾ ਉਹਦੇ ਵਿੱਚ ਕੋਈ ਅੰਤਰ ਨਹੀਂ। ਇਸੇ ਤਰ੍ਹਾਂ ਇੱਕ ਓੰਕਾਰ ਨੇ ਪਤਾ ਨਹੀਂ ਕਰੋੜਾਂ ਸਾਲਾਂ ਤੋਂ ਸ੍ਰਿਸ਼ਟੀ ਸਿਰਜੀ ਹੈ, ਬੀਜ ਰੂਪ ਉਹ ਆਪ ਹੈ ਅਤੇ ਅੱਜ ਵੀ ਸਿਰਜੀ ਜਾ ਰਹੀ ਹੈ। ਸਾਇੰਸ ਇਸ ਗੱਲ ਨੂੰ ਮੰਨ ਰਹੀ ਹੈ ਕਿ ਜਿਹੜੀ ਸ੍ਰਿਸ਼ਟੀ ਪਰਮਾਤਮਾ ਨੇ ਸਿਰਜੀ ਉਹ ਰੁਕੀ ਨਹੀਂ, ਉਹ ਵਿਕਾਸ ਨਿਰੰਤਰ ਜਾਰੀ ਹੈ। ਪਰ ਜਿਸ ਦਿਨ ਪਰਮਾਤਮਾ ਇਹ ਸਾਰੀ ਸ੍ਰਿਸ਼ਟੀ ਨੂੰ ਸਮੇਟੇਗਾ, ਕਰੋੜਾਂ ਸਾਲਾਂ ਪਹਿਲਾਂ ਜਿਹਨੇ ਰਚੀ, ਅਖੀਰ 'ਤੇ ਉਹੀ ਬੀਜ ਰੂਪ ਵਿੱਚ ਬਾਹਰ ਪ੍ਰਗਟ ਹੋਵੇਗਾ ਜਿਹੜਾ ਪਹਿਲਾਂ ਬਣਾਉਣ ਵਾਲਾ ਸੀ। ਇਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਇਹਨੂੰ ਹਜ਼ੂਰ ਗੁਰੂ ਅਰਜੁਨ ਸਾਹਿਬ ਨੇ ਫਰਮਾਇਆ, ਪ੍ਰਭ ਸਿਓ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਹਜ਼ੂਰ ਦੇ ਅਮੋਲਕ ਬਚਨ, ਜਲ ਤੇ ਉੱਠੇ ਅਨਕ ਤਰੰਗਾ, ਕਣਕ ਭੂਖਨ ਕੀਨੇ ਬਹੁਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾਂ, ਫਲ ਪਾਕੇ ਤੇ ਇੱਕ ਅੰਕਾਰਾ। ਇੱਕ ਪਰਿਪੂਰਨ ਪਰਮਾਤਮਾ ਵਾਹਿਗੁਰੂ, ਉਸਨੇ ਆਪ ਹੀ ਸਭ ਕੁਝ ਸਿਰਜਿਆ ਅਤੇ ਜਦੋਂ ਸਮੇਟੇਗਾ ਕੇਵਲ ਉਹ ਰਹੇਗਾ। ਥੋੜ੍ਹਾ ਜਿਹਾ ਹੋਰ ਅਸੀਂ ਹਜ਼ੂਰ ਦੀ ਬਾਣੀ ਵਿੱਚੋਂ ਦੇਖ ਲਈਏ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਉਹਨਾਂ ਦਾ ਅਮੋਲਕ ਬਚਨ ਹੈ, ਅਕਾਲ ਉਸਤਤ ਵਿੱਚ ਉਹ ਸਵਈਆ ਹੈ ਅਤੇ ਵਿਚਾਰ ਆਏ ਨੇ ਜੋ ਮੈਂ ਆਪ ਨਾਲ ਪਹਿਲਾਂ ਸਾਂਝੇ ਕੀਤੇ ਨੇ। ਸਿਰਫ ਆਰੰਭ ਵਿੱਚ ਬੇਨਤੀ ਹੈ, ਇੱਕ ਨੇ ਸਭ ਕੁਝ ਬਣਾਇਆ, ਜਿੱਦਣ ਸਮੇਟਿਆ ਜਾਏਗਾ ਸਿਰਫ ਇੱਕ ਰਹੇਗਾ। ਅਤੇ ਗੁਰਮਤਿ ਨੇ ਕੀਰਤਨ ਦੀ ਪੂਜਾ ਥਾਂ, ਦੇਵ ਪੂਜਾ ਦੀ ਥਾਂ, ਬਾਹਰ ਮੁਖੀ ਦ੍ਰਿਸ਼ਟਮਾਨ ਦੀ ਪੂਜਾ ਦੀ ਥਾਂ ਕੇਵਲ ਇੱਕ ਪਰਿਪੂਰਨ ਪਰਮਾਤਮਾ ਦੀ ਇਬਾਦਤ, ਉਹਦਾ ਸਿਮਰਨ, ਉਹਦਾ ਚਿੰਤਨ, ਉਹਦੀ ਬੰਦਗੀ ਲਈ ਸਾਨੂੰ ਪ੍ਰੇਰਿਆ ਹੈ। ਦਸ਼ਮੇਸ਼ ਪਿਤਾ ਜੀ ਦੇ ਬਚਨ ਨੇ ਇੱਕ ਦੇ ਸੰਬੰਧ ਵਿੱਚ, ਹਜ਼ੂਰ ਨੇ ਫੁਰਮਾਇਆ ਕਿ ਜੈਸੇ ਏਕ ਆਗ ਤੇ ਕਨੋਕਾਂ ਕੋਟ ਆਗ ਉੱਠੈ, ਨਿਆਰੇ ਨਿਆਰੇ ਹੋਇ ਕਹਿ ਫਿਰ ਆਗ ਮੈਂ ਮਿਲਾਹੇਂਗੇ। ਹੁਣ ਇੱਕ ਅੱਗ ਵਿੱਚੋਂ ਕਰੋੜਾਂ ਚਿੰਗਾਰੀਆਂ ਨਿਕਲੀਆਂ ਨੇ। ਭਾਵੇਂ ਅਸੀਂ ਕਹਾਂਗੇ ਅੱਗ ਤੋਂ ਚਿੰਗਿਆਰੀ ਵੱਖ ਹੈ, ਕਿਉਂਕਿ ਜਦੋਂ ਚਿੰਗਿਆੜੀ ਨਿਕਲਦੀ ਏ, ਚਿੰਗਾਰੀ ਸ਼ਬਦ ਵਰਤ ਲਈਏ, ਚਿੰਗਿਆੜੀ ਵਰਤ ਲਈਏ, ਉਹ ਅੰਜ ਲੱਗਦਾ ਜਿਵੇਂ ਅੱਗ ਤੋਂ ਵੱਖਰੀਆਂ ਨੇ। ਪਰ ਅੰਤਰ ਖਾਤੇ ਅੰਦਰ ਖਾਤੇ ਜਿਸ ਵੇਲੇ ਉਹ ਚਿੰਗਾਰੀ ਬੁੱਝਦੀ ਦਿਸਦੀ ਏ, ਉਹ ਅੱਗ ਕਿਤੇ ਵੀ ਸਮਾਉਂਦੀ ਏ। ਅਸੀਂ ਕਹਾਂਗੇ ਸਵਾਹ ਦਾ ਨਿੱਕਾ ਜਿਹਾ ਕਣ ਬਣ ਗਿਆ, ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਸਵਾਹ ਤਾਂ ਉਹ ਵਜੂਦ ਬਣਿਆ ਜਿਹਦੇ ਵਿੱਚ ਅੱਗ ਚਮਕਦੀ ਪਈ ਸੀ, ਪਰ ਜਿਹੜੀ ਚਮਕਦੀ ਸੀ ਉਹ ਕਿੱਥੇ ਚਲੀ ਗਈ? ਦੋ ਚੀਜ਼ਾਂ ਨੇ, ਚਿੰਗਾਰੀ ਚਮਕਦੀ ਏ, ਪਰਤ ਕੇ ਕਾਲਾਪਨ ਆ ਗਿਆ। ਜਿਸ ਵੇਲੇ ਇੱਕ ਅੱਗ ਵਿੱਚੋਂ ਨਿਕਲੀ, ਉਹਦਾ ਬਾਹਰ ਦਾ ਵਜੂਦ ਚਾਹੇ ਕੋਲਾ ਸੀ ਚਾਹੇ ਕੋਈ ਹੋਰ ਰੂਪ ਸੀ, ਉਹ ਕਾਲਾ ਬਣ ਗਿਆ, ਚਿੱਟਾ ਬਣ ਗਿਆ, ਬਿਲਕੁਲ ਜਿਵੇਂ ਇੱਕ ਚਿੰਗਾਰੀ ਦੀ ਕਹਾਣੀ, ਉਹੀ ਸਾਡੇ ਤਨ ਦੀ ਕਹਾਣੀ ਹੈ। ਸਰੀਰ ਵਿੱਚ ਪਰਮਾਤਮਾ ਦੀ ਜੋਤ ਪ੍ਰਾਣ ਨੇ, ਜਿਸ ਦਿਨ ਇਹਦੇ ਵਿੱਚੋਂ ਚਿੰਗਾਰੀ ਵਾਲਾ ਆਤਿਸ਼ ਸੋਜ ਜਾਂ ਪ੍ਰਾਣ ਨਿਕਲਣਗੇ, ਸਰੀਰ ਤਾਂ ਰਹੇਗਾ ਪਰ ਉਹ ਕਿੱਥੇ ਚਲਾ ਗਿਆ ਜਿਹੜਾ ਇਹਦੇ ਵਿੱਚ ਬੋਲਦਾ ਸੀ? ਉਹ ਕਿਹੜੀ ਜਗ੍ਹਾ ਗਿਆ? ਕਦੀ ਦੇਖੋ, ਅੱਗ ਵਿੱਚੋਂ ਚਿੰਗਾਰੀ ਨਿਕਲੇ, ਚਿੰਗਾਰੀ ਉਸ ਵਜੂਦ ਵਿੱਚੋਂ ਨਿਕਲੇ, ਤੇ ਉਸ ਵਜੂਦ ਨੂੰ ਅਸੀਂ ਰਾਖ ਕਹਿੰਦੇ ਹਾਂ, ਕੋਲਾ ਕਹਿੰਦੇ ਹਾਂ, ਕਹਿੰਦੇ ਹਾਂ ਰੰਗ ਇਹਦਾ ਕਾਲਾ ਪੈ ਗਿਆ। ਤੇ ਜਿਸ ਦਿਨ ਤਨ ਵਿੱਚੋਂ ਜਿੰਦ ਨਿਕਲਦੀ ਏ, ਹਕੀਕਤ ਇਹ ਵੀ ਰੰਗ ਇਹਦਾ ਵੀ ਕਾਲਾ ਜਾਂ ਚਿੱਟਾ ਪੈ ਜਾਂਦਾ। ਮਹਾਰਾਜ ਜੀ ਨੇ ਕਿਹਾ, ਸਿਉਂ ਹੋਵਾ ਸੇਤ, ਕਾਲੇ ਤੋਂ ਚਿੱਟਾ ਹੋ ਗਿਆ, ਰੰਗ ਤਬਦੀਲ ਹੋਇਆ। ਮਹਾਰਾਜ ਕਹਿੰਦੇ ਨੇ, ਪਰ ਜਿਹੜੀ ਚਿੰਗਾਰੀ ਚਮਕਦੀ ਸੀ ਉਹ ਕਿੱਥੇ ਗਈ? ਸਤਿਗੁਰੂ ਕਹਿੰਦੇ ਨੇ, ਉਹ ਚਮਕਦੀ ਕੋਈ ਚਿੰਗਾਰੀ ਅੱਗ ਵਿੱਚ ਸਮਾ ਗਈ, ਸਾਨੂੰ ਨਹੀਂ ਦਿਸਦੀ, ਪਰ ਜਿਸ ਅੱਗ ਵਿੱਚੋਂ ਨਿਕਲੀ ਸੀ ਉਸ ਅੱਗ ਵਿੱਚ ਹੀ ਉਹਦਾ ਅਖੀਰ ਟਿਕਾਣਾ ਬਣਿਆ, ਉਹ ਪਾਣੀ ਵਿੱਚ ਨਹੀਂ ਸਮਾਈ, ਉਹ ਅੱਗ ਵਿੱਚ ਸਮਾਈ ਹੈ। ਇਸੇ ਨੂੰ ਗੁਰੂ ਨੇ ਬਾਣੀ 'ਚ ਵੀ ਕਿਹਾ ਕਿ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਕਿਉਂਕਿ ਦ੍ਰਿਸ਼ਟਮਾਨ ਚੀਜ਼ ਸਿਰਫ ਬਾਹਰ ਦਿਸਦੀ ਹੈ, ਪਰ ਵਿੱਚ ਵਾਲੀ ਸ਼ਕਤੀ ਆਪਣੇ ਸਰੋਤ ਵਿੱਚ ਸਮਾ ਜਾਂਦੀ। ਥੋੜ੍ਹੀ ਜਿਹੀ ਮੇਰੀ ਬੇਨਤੀ ਫਿਰ ਸਮਝਿਓ, ਕਿਉਂਕਿ ਹੋ ਸਕਦਾ ਹੈ ਕਿ ਸ਼ਬਦ ਫਿੱਕਾ ਪ੍ਰਤੀਤ ਹੁੰਦਾ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਅੱਗ ਵਿੱਚੋਂ ਚਿੰਗਾਰੀਆਂ ਨਿਕਲੀਆਂ ਨੇ, ਕਰੋੜਾਂ ਚਿੰਗਾਰੀਆਂ ਨਿਕਲੀਆਂ, ਚਮਕਦੀਆਂ ਨੇ, ਪਰ ਵਹਿੰਦਿਆਂ ਵਹਿੰਦਿਆਂ ਇੱਕੋ ਦਮ ਉਹਨਾਂ ਜੀ ਚਮਕ ਮੱਧਮ ਪੈਂਦੀ ਏ, ਅੱਖਾਂ ਤੋਂ ਓਝਲ ਹੋ ਕੇ ਜਦੋਂ ਧਰਤੀ 'ਤੇ ਗਿਰਦੀਆਂ ਨੇ ਅਤੇ ਰਾਖ ਹੁੰਦੀਆਂ ਨੇ, ਉਦੋਂ ਚਿੰਗਾਰੀਆਂ ਨਹੀਂ ਸਵਾਹ ਨੇ। ਮਹਾਰਾਜ ਕਹਿੰਦੇ ਨੇ ਸਵਾਹ ਧਰਤੀ 'ਤੇ ਡਿੱਗੀ, ਪਰ ਜਿਹੜੀ ਚੀਜ਼ ਸਾਨੂੰ ਥੋੜ੍ਹਾ ਜਿਹਾ ਸਮਾਂ ਚਮਕਦੀ ਦਿਸੀ ਉਹ ਕਿੱਥੇ ਗਈ? ਉਹ ਤਾਂ ਰਾਖ ਹੈ ਹੀ ਨਹੀਂ। ਸਤਿਗੁਰੂ ਕਹਿੰਦੇ ਨੇ ਉਹ ਜਿਹੜੀ ਚਮਕਦੀ ਹੋਈ ਚਿੰਗਾਰੀ ਸੀ ਉਹ ਅਦ੍ਰਿਸ਼ਟ ਰੂਪ ਵਿੱਚ ਉਸ ਅੱਗ ਵਿੱਚ ਸਮਾ ਗਈ ਜਿਹਦੇ ਵਿੱਚੋਂ ਨਿਕਲੀ ਹੈ। ਜਿਵੇਂ ਕਰੋੜਾਂ ਕਨੋਕੇ ਚਿੰਗਾਰੀਆਂ ਅੱਗ ਦੀਆਂ ਅੱਗ ਵਿੱਚ ਸਮਾ ਜਾਂਦੀਆਂ ਨੇ, ਜਿਵੇਂ ਜ਼ਮੀਨ ਵਿੱਚੋਂ ਉੱਠੇ ਹੋਏ ਨਿੱਕੇ ਨਿੱਕੇ ਮਿੱਟੀ ਦੇ ਕਣ ਅਸਮਾਨ ਵਿੱਚ ਉੱਡਣ ਦੇ ਬਾਵਜੂਦ ਫਿਰ ਦੁਬਾਰਾ ਮਿੱਟੀ ਵਿੱਚ ਆਪਣੇ ਆਪ ਅਦ੍ਰਿਸ਼ਟ ਰੂਪ ਹੋ ਕੇ ਸਮਾ ਜਾਂਦੇ ਨੇ, ਜਿਵੇਂ ਸਮੁੰਦਰ ਵਿੱਚੋਂ ਪੈਦਾ ਹੋਇਆ ਪਾਣੀ ਬੂੰਦ ਬੂੰਦ ਬਣ ਕੇ ਫਿਰ ਸਮੁੰਦਰ ਵੀ ਸਮਾਉਂਦਾ ਹੈ। ਇਸੇ ਤਰ੍ਹਾਂ ਇੱਕ ਓੰਕਾਰ ਨੇ ਭਾਵੇਂ ਕਰੋੜਾਂ ਯੁੱਗ ਪਹਿਲਾਂ ਸਭ ਕੁਝ ਸਿਰਜਿਆ, ਪਰ ਅਖੀਰ 'ਤੇ ਉਸ ਇੱਕ ਦੇ ਵਿੱਚ ਹਰ ਚੀਜ਼ ਸਮਾ ਜਾਏਗੀ, ਕਿਉਂਕਿ ਬਣਾਉਣ ਵਾਲਾ ਵੀ ਉਹ ਵੇ ਅਤੇ ਸਮੇਟਣ ਵਾਲਾ ਵੀ ਉਹ ਹੈ। ਮਹਾਰਾਜ ਜੀ ਦੇ ਬਚਨ ਕਵਿਤ ਹੈ। ਮਹਾਰਾਜ ਜੀ ਨੇ ਫੁਰਮਾਇਆ, ਜੈਸੇ ਇੱਕ ਆਗ 'ਤੇ ਕਨੋਕਾ ਕੋਟ ਆਗ ਉੱਠੈ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਹੇਂਗੇ। ਜੈਸੇ ਇੱਕ ਧੂਰ 'ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭੇ ਧੂਰ ਕੀ ਸਮਾਹੇਂਗੇ। ਜੈਸੇ ਇੱਕ ਨਦ 'ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਏਂਗੇ। ਤੈਸੇ ਵਿਸ਼ਵ ਰੂਪ 'ਤੇ ਅਭੂਤ ਭੂਤ ਪ੍ਰਗਟ ਹੋਏ। ਹੁਣ ਆ ਭੂਤ ਦਾ ਅਰਥ ਪ੍ਰੇਤ ਨਹੀਂ, ਅਸੀਂ ਕਹਿੰਦੇ ਹਾਂ ਪੰਜ ਭੂਤਕ ਦੇਹ, ਭੂਤ ਦਾ ਸ਼ਬਦ ਦਾ ਅਰਥ ਹੈ ਤੱਤ। ਕਹਿੰਦੇ ਨੇ ਜੋ ਜੜ ਜਾਂ ਚੇਤਨ ਜੋ ਦਿਸਦਾ ਹੈ, ਤੈਸੇ ਵਿਸ਼ਵ ਰੂਪ 'ਤੇ ਅਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੈ ਉਪਜ ਸਭ ਹੈ ਤਾਂ ਹੀ ਮੈਂ ਸਮਾਏਂਗੇ। ਉਹਦੇ ਵਿੱਚੋਂ ਉਪਜੇ ਅਤੇ ਉਸ ਇੱਕ ਦੇ ਵਿੱਚ ਫਿਰ ਦੁਬਾਰਾ ਸਮਾ ਗਏ। ਪਹਿਲੀ ਬੇਨਤੀ ਸਿਰਫ ਇੰਨੀ ਕੁ ਸੀ ਕਿ ਗੁਰਮਤ ਨੇ ਪਰਮਾਤਮਾ ਦੀ ਸ਼ਕਤੀ ਨੂੰ ਇਸ ਤਰ੍ਹਾਂ ਵੰਡਿਆ ਨਹੀਂ ਕਿ ਬਣਾਉਣ ਵਾਲਾ ਹੋਰ, ਦੇਣ ਵਾਲਾ ਹੋਰ, ਕਰਨ ਵਾਲਾ ਹੋਰ। ਗੁਰਮਤ ਨੇ ਇੱਕੋ ਗੱਲ ਕਹੀਏ ਕਿ ਕੇਵਲ ਵਾਹਦ ਇੱਕ ਹਸਤੀ ਪਰਮਾਤਮਾ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਇਸੇ ਕਰਕੇ ਹਜ਼ੂਰ ਨੇ ਓਅੰਕਾਰ ਤੋਂ ਪਹਿਲਾਂ ਹਿੰਦਸਿਆਂ ਵਿੱਚ ਏਕਾਂ ਲਿਖਿਆ, ਇੱਕ ਪਾਇਆ। ਇਸ ਦਾ ਮਤਲਬ ਵੀ ਇਹ ਸੀ ਕਿ ਉਹ ਇੱਕ ਜਿਸ ਇੱਕ ਵਰਗਾ ਕੋਈ ਹੋਰ ਨਹੀਂ। ਥੋੜ੍ਹਾ ਜਿਹਾ ਹੋਰ ਅੱਗੇ ਤੁਰੀਏ, ਫਿਰ ਦੇਖੋ ਉਸ ਇੱਕ ਨੂੰ ਅਸੀਂ ਨਹੀਂ ਬਣਾਇਆ। ਆਮ ਤੌਰ 'ਤੇ ਲੋਕ ਪੂਜਾ ਕਰਦੇ ਆ, ਕੋਈ ਚੀਜ਼ ਸਥਾਪਨ ਕਰ ਲੈਂਦੇ ਨੇ, ਕਿਹਾ ਜਾਂਦਾ ਸੀ ਇਹਨੂੰ ਆਪਣਾ ਇਸ਼ਟ ਮੰਨੇ। ਭਾਈ ਇੱਕ ਬੇਨਤੀ, ਜੇ ਗੁਰਬਾਣੀ ਸ਼ਬਦ ਸਾਨੂੰ ਇੱਕ ਵੱਲ ਲਿਜਾਏਗਾ, ਪਰ ਇੱਕ ਗੱਲ ਚੇਤੇ ਰੱਖੋ, ਇਸ ਉਸ ਇੱਕ ਨੂੰ ਨਾ ਕੋਈ ਬਣਾ ਸਕਿਆ, ਨਾ ਕੋਈ ਥਾਪ ਸਕਿਆ, ਨਾ ਕੋਈ ਸਾਜ ਸਕਿਆ। ਅਤੇ ਜਿਹੜੇ ਲੋਕ ਉਸ ਇੱਕ ਦੇ ਬਾਰੇ ਦਲੀਲਾਂ ਨਾਲ, ਖੁਸ਼ਕ ਫਿਲਾਸਫੀ ਨਾਲ ਕੋਈ ਜਾਣਨਾ ਚਾਹੁੰਦੇ ਨੇ, ਉਹਨਾਂ ਨੂੰ ਬਾਬਾ ਜੀ ਨੇ ਕਿਹਾ ਤੂੰ ਪੁੱਤਰ ਹੈ, ਪਰਮਾਤਮਾ ਬਾਪ ਹੈ। ਇੱਕ ਪੁੱਤਰ ਨੂੰ ਕੀ ਪਤਾ ਕਿ ਬਾਪ ਦਾ ਜਨਮ ਕਦੋਂ ਹੋਇਆ? ਪੁੱਤਰ ਕਹਿ ਸਕੇਗਾ ਜਦੋਂ ਮੇਰਾ ਬਾਪ ਜੰਮਿਆ ਮੈਂ ਕੋਲ ਬੈਠਾ ਹੋਇਆ ਸੀ? ਨਹੀਂ, ਪਿਤਾ ਕਾ ਜਨਮ ਕੇ ਜਾਣੇ ਪੂਤ। ਪੁੱਤਰ ਨੂੰ ਕੀ ਪਤਾ ਪਿਤਾ ਦੇ ਜਨਮ ਦਾ? ਠੀਕ ਗੱਲ ਵੱਖਰੀ। ਫਿਰ ਵੀ ਦੇਖੋ ਇਹ ਉਦਾਹਰਨ ਗੁਰੂ ਜੀ ਨੇ ਲਈਏ, ਇਸ 'ਤੇ ਮੈਂ ਤਰਕ ਨਹੀਂ ਕਰਾਂਗਾ। ਪੁੱਤਰ ਨੂੰ ਬਾਅਦ ਵਿੱਚ ਕਾਗਜ਼ਾਤ ਫੋਲਣ ਤੋਂ ਪਤਾ ਲੱਗ ਸਕਦਾ ਮੇਰੇ ਬਾਪ ਦਾ ਜਨਮ ਇਸ ਸੰਨ ਵਿੱਚ ਹੋਇਆ, ਇਸ ਜਗ੍ਹਾ 'ਤੇ ਹੋਇਆ, ਪਰ ਗੁਰਮੁਖੋ ਪਰਿਪੂਰਨ ਪਰਮਾਤਮਾ ਪਿਤਾ ਐਸੇ ਨੇ ਜਿਨ੍ਹਾਂ ਦੀ ਜਨਮ ਤਰੀਕ ਕਦੀ ਕਿਸੇ ਨੂੰ ਪਤਾ ਨਹੀਂ ਲੱਗਦੀ, ਭਾਵੇਂ ਜਿੰਨੇ ਮਰਜ਼ੇ ਪੁਰਾਣੇ ਗ੍ਰੰਥ ਫੋਲੀ ਜਾਓ, ਬਾਬਾ ਜੀ ਇੱਕੋ ਗੱਲ ਮੁਕਾਣਗੇ ਕਿ ਜਪ ਆਦਿ ਸੱਚ, ਜੁਗਾਦ ਸੱਚ, ਖੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਇੱਕ ਨੂੰ ਥਾਪ ਨਹੀਂ ਕੋਈ ਸਕਦਾ। ਬਾਬਾ ਜੀ ਦੇ ਬਚਨ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ,